ਵਾਹਿਗੁਰੂ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ਾ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਪੁਤ ਮੂਰਤ ਗੁਰਦੇਵ ਪਾਰਸ ਪਰਸਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤਰਾ ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਾ ਪੁਦਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੁੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਰਾ ਗੁਰਦੇਵ ਨਾਨਕ ਹਰ ਨਮਸਕਰਾ ਇਹੋ ਸਲੋਕ ਆਦਿ ਅੰਤ ਪੜਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਬੈ ਸ਼ਾਹ ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੇਸਾ। ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਤਨੇਮ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਆਪਨੇ ਸਰਲ ਅਰਥਾਂ ਵਿੱਚ ਸ਼ਰਵਣ ਕੀਤੀਆਂ ਹਨ। ਸ਼ਾਮ ਦੇ ਵਕਤ ਛੇਵੀਂ ਬਾਣੀ ਜੋ ਹੈ ਆਪਣੀ ਰਹਿ ਰਾਸ ਸਾਹਿਬ ਰਹਿ ਰਾਸ ਤੋਂ ਭਾਵ ਬੇਨਤੀ ਜਾਂ ਮਰਿਆਦਾ। ਅਕਾਲ ਪੁਰਖ ਵੱਲੋਂ ਸੱਚਖੰਡ ਵਿੱਚ ਵੀ ਹੁਕਮ ਹੈ ਕਿ ਇੱਥੇ ਰਹਿਣ ਵਾਲੇ ਸਾਰਿਆਂ ਨੂੰ ਰਹਿ ਰਾਸ ਦਾ ਪਾਠ ਕਰਨਾ ਪਵੇਗਾ। ਸੋ ਇਸ ਪ੍ਰਕਾਰ ਸੱਚਖੰਡ ਦੇ ਵਿੱਚ ਨਿਵਾਸ ਦਿਵਾਉਣ ਵਾਲੀ ਬਾਣੀ ਰਹਿ ਰਾਸ ਸੋ ਮਹਾਰਾਜ ਦੀ ਬਖਸ਼ਿਸ਼ ਹੈ ਉਹ ਸ਼ਰਵਣ ਕਰਦੇ ਹਾਂ ਸਰਲ ਅਰਥਾਂ ਦੇ ਵਿੱਚ ਸਟੀਕ। ਵਾਹਿਗੁਰੂ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸੋ ਇਹ ਪਾਵਨ ਸ਼ੰਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਭਾਈ ਗੁਰਮੁਖੋ ਉਸ ਵਾਹਿਗੁਰੂ ਨੇ ਹਰ ਇੱਕ ਸੋ ਯੁੱਗਾਂ ਯੁੱਗਾਂ ਦੇ ਅੰਦਰ ਭਗਤਾਂ ਨੂੰ ਪੈਦਾ ਕੀਤਾ ਹੈ ਪਰ ਨਾਲ ਨਾਲ ਸਮੇਂ ਸਮੇਂ ਸਿਰ ਉਹਨਾਂ ਭਗਤਾਂ ਦੀ ਜਿਹੜੀ ਹੈ ਨਾ ਰਮਿਆ ਹੋਇਆ ਰਾਮ ਪਰਮੇਸ਼ਰ ਰਾਜੇ ਤੋਂ ਭਾਵ ਪ੍ਰਕਾਸ਼ ਰੂਪ ਵਾਹਿਗੁਰੂ ਆਪ ਉਹਨਾਂ ਦੀ ਪੈਜ ਪ੍ਰਤੱਗਿਆ ਇੱਜ਼ਤ ਰੱਖਦਾ ਉਹਨਾਂ ਦੀ ਰੱਖਿਆ ਕਰਦਾ ਆਇਆ ਹੈ। ਕਿੰਨਾ ਕਿੰਨਾ ਦੀ ਕੀਤੀ ਰੱਖਿਆ ਹਰ ਰਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਦੇਖੋ ਭਾਈ ਸਤਯੁਗ ਦੇ ਵਿੱਚ ਉਸ ਵਾਹਿਗੁਰੂ ਨੇ ਦੁਸ਼ਟ ਜਿਹੜਾ ਹਰਨਾਕਸ ਸੀ ਉਹ ਹਰਨਾਕਸ ਰਾਜੇ ਨੂੰ ਮਾਰ ਮੁਕਾਇਆ ਅਤੇ ਆਪਣੇ ਭਗਤ ਪ੍ਰਹਿਲਾਦ ਨੂੰ ਤਾਰਨਾ ਕੀਤਾ। ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਫਿਰ ਦੇਖੋ ਕਲਯੁੱਗ ਦੇ ਵਿੱਚ ਮਹਾਰਾਸ਼ਟਰ ਦੇ ਉਂਡਾ ਕਸਬੇ ਵਿੱਚ ਹੰਕਾਰੀ ਅਤੇ ਸੋ ਭਗਤਾਂ ਦੇ ਨਿੰਦਕ ਪੰਡਿਆਂ ਨੂੰ ਪਿੱਠ ਦੇ ਕੇ ਆਪਣੇ ਭਗਤ ਨਾਮਦੇਵ ਨੂੰ ਮੁੱਖ ਲਾਇਆ ਸਤਿਕਾਰ ਕੀਤਾ ਦੇਵਰਾ ਫੇਰ ਕੇ ਨਾਮਦੇਵ ਜੀ ਵੱਲ ਉਹਦਾ ਮੁੱਖ ਕਰ ਦਿੱਤਾ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸੋ ਮਹਾਰਾਜ ਜੀ ਇਹ ਪਾਵਨ ਬਚਨ ਆਸਾ ਮਹਲਾ ਚੌਥਾ ਦੇ ਸਿਰਲੇਖ ਥੱਲੇ ਸੋ 451 ਅੰਗ 'ਤੇ ਇਹ ਪਾਵਨ ਬਚਨ ਲਿਖੇ ਹੋਏ ਨੇ ਫਰਮਾਉਂਦੇ ਹਨ ਅਸੀਂ ਐਸੇ ਸਮਰੱਥ ਵਾਹਿਗੁਰੂ ਦਾ ਇਸ ਲਈ ਸੇਵਨ ਕੀਤਾ ਕਿ ਉਹ ਅੰਤ ਸਮੇਂ ਆਪਣੇ ਪਿਆਰਿਆਂ ਨੂੰ ਕਾਲ ਤੋਂ ਵੀ ਛੁਡਾ ਲੈਂਦਾ ਹੈ। ਸੋ ਅੱਗੇ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ 12ਵੇਂ ਸਲੋਕ ਦਾ ਪਾਠ ਪੜ੍ਹਿਆ ਜਾਂਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਸੋ ਪ੍ਰਸਾਦ ਕਿਰਪਾ ਦਾ ਸਦਕਾ ਓਅੰਕਾਰ ਦੀ ਪ੍ਰਾਪਤੀ ਹੈ। ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸਲੋਕ ਫਰਮਾਉਂਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਥੇ ਪੰਜ ਗ੍ਰੰਥੀ ਦੇ ਵਿੱਚ ਭਾਈ ਮਨੀ ਸਿੰਘ ਜੀ ਹੋਣਾ ਨੇ ਬਾਬਾ ਦੀਪ ਸਿੰਘ ਜੀ ਹੋਣਾ ਨੇ ਲਿਖਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਪੁਰਾਤਨ ਰਵਾਇਤੀ ਜਿਹੜੇ ਸੋ ਹੱਥ ਲਿਖਤ ਸੁੰਦਰ ਗੁੱਟ ਕੇ ਪੋਥੀਆਂ ਹਨ ਪੰਜ ਗ੍ਰੰਥੀਆਂ ਹਨ ਉਹਨਾਂ ਦੇ ਵਿੱਚ ਇਹ ਬਚਨ ਆਇਆ ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭੁੱਖੇ ਪਿਆਸੇ ਰਹਿ ਕੇ ਜੋ ਵਾਹਿਗੁਰੂ ਦੀ ਭਗਤੀ ਕਰਨੀ ਹੈ। ਸੋ ਪ੍ਰਭੂ ਪ੍ਰਾਪਤੀ ਦੇ ਕਠਿਨ ਸਾਧਨਾਂ ਦਾ ਜਿਹੜਾ ਦੁੱਖ ਕਸ਼ਟ ਹੈ ਉਹ ਇਸ ਜੀਵ ਦਾ ਦਾਰੂ ਬਣਦਾ ਹੈ। ਪਦਾਰਥਾਂ ਮਾਇਆ ਅਤੇ ਹੋਰ ਰਸਾਂ ਕਸਾਂ ਦਾ ਸੁੱਖ ਇਸ ਜੀਵ ਲਈ ਰੋਗ ਰੂਪ ਹੋ ਕੇ ਦੁੱਖ ਦਾ ਕਾਰਨ ਬਣਿਆ। ਸੋ ਇਸ ਵਿਸ਼ੇ ਸੁੱਖਾਂ ਵਿੱਚ ਪ੍ਰਵਿਰਤ ਹੋਣ ਤੋਂ ਉਹ ਵਾਹਿਗੁਰੂ ਪ੍ਰਾਪਤੀ ਦੀ ਜਿਹੜੀ ਤਾਮ ਹੈ ਤਮਾ ਭਾਵ ਇੱਛਾ ਪੈਦਾ ਹੀ ਨਹੀਂ ਹੁੰਦੀ। ਇਸ ਲਈ ਵਿਸ਼ੇ ਜਿਹੜੇ ਵਿਸ਼ੇ ਵਿਕਾਰਾਂ ਦਾ ਸੁੱਖ ਹੈ ਇਹ ਸੁੱਖਾਂ ਦਾ ਤਿਆਗ ਕਰਨਾ ਚਾਹੀਦਾ, ਜਾ ਸੁੱਖ ਤਾਮ ਨਾ ਹੋਏ। ਇਸ ਕਰਕੇ ਜਿਹੜੀ ਹੈ ਸੁੱਖਾਂ ਦੀ ਤਮਾ ਨਹੀਂ ਹੋਣੀ ਚਾਹੀਦੀ ਮਨ 'ਚ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹ ਕਰੀ ਨਾ ਹੋਈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਤੂੰ ਕਰਤਾ ਪੁਰਖ ਹੈ, ਸੋ ਤਿੰਨਾਂ ਸਮਿਆਂ ਵਿੱਚ ਸਭ ਕੁਝ ਕਰਨ ਕਰਾਉਣ ਵਾਲਾ, ਤੇਰੇ ਅੱਗੇ ਮੈਂ ਕੁਝ ਵੀ ਨਹੀਂ। ਜਦੋਂ ਮੈਂ ਕੁਝ ਕਰਨ ਦਾ ਸੰਕਲਪ ਕਰਦਾ ਤਾਂ ਉਸ ਵੇਲੇ ਤੇਰੇ ਬਿਨਾਂ ਮੇਰੇ ਕੋਲੋਂ ਕੁਝ ਵੀ ਨਹੀਂ ਹੁੰਦਾ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਇਹ ਵਾਹਿਗੁਰੂ ਮੈਂ ਤੈਥੋਂ ਸਦਕੇ ਹਾਂ, ਤੂੰ ਕੁਦਰਤ ਨੂੰ ਸਾਜ ਕੇ ਇਹਦੇ ਅੰਦਰ ਹੀ ਵੱਸ ਰਿਹਾ ਅਤੇ ਤੇਰਾ ਜਿਹੜਾ ਅੰਤ ਹੁੰਦਾ ਓੜਕ ਕਿਸੇ ਪਾਸੋਂ ਵੀ ਜਾਣਿਆ ਨਹੀਂ ਜਾਂਦਾ। ਸੋ ਰਹਾਓ ਤੋਂ ਭਾਵ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਆ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਸੋ ਜਾਤ ਤੋਂ ਭਾਵ ਹੁੰਦਾ ਜਿਹੜੀ ਇਹ ਸ੍ਰਿਸ਼ਟੀ ਹੈ, ਸਾਰੀ ਸ੍ਰਿਸ਼ਟੀ ਅੰਦਰ ਉਸ ਵਾਹਿਗੁਰੂ ਦੀ ਜੋਤ ਹੈ, ਚੇਤਨ ਸੱਤਾ ਵਰਤ ਰਹੀ ਹੈ। ਸੋ ਉਸ ਜੋਤ ਚੇਤਨ ਸੱਤਾ ਅੰਦਰ ਜਾਤਾ ਤੋਂ ਭਾਵ ਕਿ ਭੌਤਿਕ ਸ੍ਰਿਸ਼ਟੀ ਵਸ ਰਹੀ ਹੈ, ਉਹ ਵਾਹਿਗੁਰੂ ਅਕਲ ਕਲਾ ਹੁੰਦਾ, ਮਨੁੱਖ ਦੀ ਕਲਪਨਾ ਤੋਂ ਪਰੇ ਆਪਣੀ ਸ਼ਕਤੀ ਰਾਹੀਂ ਸਾਰੇ ਸੰਸਾਰ ਅੰਦਰ ਪਰਿਪੂਰਨ ਹੋ ਰਿਹਾ। ਉਹ ਵਾਹਿਗੁਰੂ ਅਕਲ ਕਲਾ ਆਪਣੀ ਗੁਪਤ ਸ਼ਕਤੀ ਦੁਆਰਾ ਸਭ ਸ੍ਰਿਸ਼ਟੀ ਅੰਦਰ ਪਰਿਪੂਰਨ ਹੋ ਰਹੇ ਹੈ। ਸੋ ਐਸੇ ਢੰਗ ਨਾਲ ਉਹ ਸੰਸਾਰ ਵਿੱਚ ਵਰਤ ਰਿਹਾ ਕਿ ਉਹਦਾ ਪਤਾ ਹੀ ਨਹੀਂ ਲੱਗਦਾ। ਤੂੰ ਸੱਚਾ ਸਾਹਿਬ ਸਿਫਤ ਸਵਾਲ ਲਿਆਓ, ਜਿਨ ਕੀਤੀ ਸੋ ਪਾਰ ਪਿਆ। ਸਵਾਲ ਲਿਆਓ ਪੋਲਾ ਨਹੀਂ ਕਹਿਣਾ, ਲੱਲੇ ਥੱਲੇ ਹਲੰਤ ਲੱਗੀ ਕਰਕੇ ਸਵਾਲ ਲਿਆਓ। ਇਹ ਵਾਹਿਗੁਰੂ ਤੂੰ ਸੱਚਾ ਮਾਲਕ ਹੈ ਅਤੇ ਤੇਰੀ ਸਿਫਤ ਬਹੁਤ ਹੀ ਸਵਾਲਿਓ ਤੋਂ ਭਾਵ ਸੁੰਦਰ ਹੈ, ਤੂੰ ਕਾਬਲੇ ਤਾਰੀਫ ਹੈ। ਜਿਸਨੇ ਵੀ ਤੇਰੀ ਸਿਫਤ ਕੀਤੀ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਮਹਾਰਾਜ ਫਰਮਾਉਂਦੇ ਉਹ ਕਰਤਾ ਪੁਰਖ ਦੀਆਂ ਜਿਹੜੀਆਂ ਬਾਤਾਂ ਨੇ, ਗੱਲਾਂ ਨੇ, ਸੋ ਉਹ ਕਰਨੇ ਕਰਦਾ ਜਿਹੜੇ ਕਰਤੱਵ ਕਰਦਾ ਅਲੌਕਿਕ ਹੀ ਹਨ। ਉਸ ਵਾਹਿਗੁਰੂ ਨੇ ਜੋ ਕੁਝ ਕਰਨਾ ਹੈ ਉਹ ਕਰ ਹੀ ਰਿਹਾ, ਉਹ ਆਪਣੇ ਭਾਣੇ ਦਾ ਖੁਦ ਮਾਲਕ ਹੈ। ਕਿਸੇ ਹੋਰ ਪਾਸੋਂ ਹੋਰ ਕੋਈ ਸਲਾਹ ਨਹੀਂ ਪੁੱਛਦਾ ਕਦੇ ਵੀ, ਉਹਨੇ ਜੋ ਕਰਨਾ ਉਹ ਕਰ ਰਿਹਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਸੋ ਦਰ ਬਾਣੀ ਦਾ ਨਾਮ ਹੈ, ਇਹ ਬਾਣੀ ਅਕਾਲ ਪੁਰਖ ਦੇ ਸਨਮੁਖ ਸੱਚਖੰਡ ਦੇ ਵਿੱਚ ਉਚਾਰਨ ਕੀਤੀ ਮਹਾਰਾਜ ਨੇ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ਇਹਨੂੰ ਉਚਾਰਨਾ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦਵੈਤ ਸਰੂਪ ਪਰਮਾਤਮਾ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ ਕਿਆ, ਉਹ ਕੇਵਲ ਇੱਕੋ ਇੱਕ ਹੈ। ਸੋ ਸਤਿਗੁਰ ਪ੍ਰਸਾਦ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸਤ ਜੋ ਨਾਸ ਤੋਂ ਰਹਿਤ ਹੈ, ਅਕਾਲ ਪੁਰਖ ਵਾਹਿਗੁਰੂ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇਹ ਵਾਹਿਗੁਰੂ ਤੇਰਾ ਉਹ ਦਰ ਦਰਵਾਜ਼ਾ ਜਿਹੜਾ ਹੈ, ਕਿਹਾ ਭਾਵ ਕਿੰਨਾ ਵਧੀਆ ਅਤੇ ਕਿੰਨਾ ਅਲੌਕਿਕ ਹੈ, ਅਤੇ ਉਹ ਤੇਰਾ ਜਿਹੜਾ ਘਰ ਹੋ ਭਾਵ ਸੱਚਖੰਡ, ਕਿਹਾ ਭਾਵ ਕਿੰਨਾ ਅਸਚਰਜ ਹੈ, ਜਿੱਥੇ ਬੈਠ ਕੇ ਤੂੰ ਸਭ ਜੀਵਾਂ ਦੀ ਸਾਂਭ ਸੰਭਾਲ ਕਰਦਾ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਉਸ ਤੇਰੇ ਦਰ 'ਤੇ ਅਨੇਕਾਂ ਹੀ ਵਾਜੇ ਵੱਜ ਰਹੇ ਨੇ ਅਤੇ ਅਣਗਿਣਤ ਪ੍ਰਕਾਰ ਦੇ ਉਹਨਾਂ ਦੇ ਨਾਦ ਹੁੰਦਾ, ਸ਼ਬਦ ਪ੍ਰਗਟ ਹੋ ਰਹੇ ਨੇ। ਕਿੰਨੀ ਤੇਰੇ ਦਰ 'ਤੇ ਉਹਨਾਂ ਵਾਜਿਆਂ ਨੂੰ ਵਾਵਣ ਹਾਰੇ ਹੁੰਦਾ, ਵਜਾਉਣ ਵਾਲੇ ਵਜੰਤਰੀ ਹਨ। ਕੇਤੇ ਤੇਰੇ ਰਾਗ ਭਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਕਿੰਨੇ ਹੀ ਤੇਰੇ ਦਰ 'ਤੇ ਰਾਗ ਆਪਣੀਆਂ ਰਾਗਣੀਆਂ ਸਹਿਤ ਆਖੇ ਜਾਂਦੇ ਨੇ ਅਤੇ ਕਿੰਨੇ ਹੀ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਤੇਰੇ ਦਰ 'ਤੇ ਗੰਧਰਵ ਹਨ। ਹੁਣ ਅੱਗੇ ਗਾਉਣ ਵਾਲਿਆਂ ਦੇ ਨਾਮ ਦੱਸਦੇ ਹਨ ਮਹਾਰਾਜ। ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਹ ਵਾਹਿਗੁਰੂ ਪੌਣ ਪਾਣੀ ਅੱਗ ਆਦਿਕ ਤੱਤ ਵੀ ਤੈਨੂੰ ਗਾਉਂਦੇ ਆ, ਭਾਵ ਤੇਰਾ ਕੀਰਤਨ ਕਰਦੇ ਆ। ਧਰਮ ਰਾਜਾ ਵੀ ਤੇਰੇ ਦਰ 'ਤੇ ਤੇਰਾ ਜਸ ਗਾ ਰਿਹਾ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਚਿੱਤਰ ਗੁਪਤ ਦੇਵਤੇ ਜੋ ਹਰ ਜੀਵ ਦਾ ਕੀਤਾ ਹੋਇਆ ਕਰਮ ਲਿਖਣਾ ਜਾਣਦੇ ਆ, ਉਹ ਵੀ ਤੇਰਾ ਜਸ ਗਾਉਂਦੇ ਆ। ਜਿਨ੍ਹਾਂ ਦੇ ਲਿਖੇ ਹਿਸਾਬ ਨੂੰ ਫਿਰ ਧਰਮ ਰਾਜਾ ਲਿਖ ਲਿਖ ਕੇ ਉਹਦੀ ਵਿਚਾਰ ਕਰਦਾ ਅਤੇ ਇਹਨਾਂ ਸੰਸਾਰੀ ਜੀਵਾਂ ਨੂੰ ਕਰਮ ਫਲ ਦੁੱਖ ਸੁੱਖ ਸਹਿਤ ਦਿੰਦਾ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਇਹ ਵਾਹਿਗੁਰੂ ਜੀ ਜੋ ਹਨ ਈਸਰ ਤੋਂ ਭਾਵ ਸ਼ਿਵ ਜੀ, ਬ੍ਰਹਮਾ ਅਤੇ ਦੇਵੀਆਂ ਜਾਂ ਦੇਵੀ ਵਿਸ਼ਨੂੰ, ਸੋ ਤਿੰਨੇ ਦੇਵਤੇ ਤੇਰੇ ਜਸ ਨੂੰ ਗਾਉਂਦੇ ਆ। ਤੇਰੇ ਹੀ ਸਵਾਰੇ ਭਾਵ ਸਾਜੇ ਹੋਏ, ਤੇਰੇ ਦਰ 'ਤੇ ਤੇਰੇ ਜਸ ਨੂੰ ਗਾਉਂਦੇ ਹੋਏ ਹਮੇਸ਼ਾ ਸੋਭਾ ਪਾ ਰਹੇ ਨੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਇੰਦਰ ਦੇ ਰਾਜ ਸਿੰਘਾਸਣ 'ਤੇ ਬੈਠੇ ਹੋਏ ਦੇਵਤਿਆਂ ਦੇ ਪਾਤਸ਼ਾਹ ਵੀ ਦੇਵਤਿਆਂ ਸਹਿਤ ਤੇਰੇ ਦਰ 'ਤੇ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ। ਇਹ ਵਾਹਿਗੁਰੂ, ਸਿੱਧ ਲੋਕ ਸਮਾਧੀਆਂ ਅੰਦਰ ਤੈਨੂੰ ਗਾਉਂਦੇ ਆ ਅਤੇ ਵਿਚਾਰੇ ਸਾਧੂ ਲੋਕ ਵੀ ਤੇਰਾ ਜਸ ਗਾਉਂਦੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ। ਬ੍ਰਹਮਚਾਰੀ ਜਿਹੜੇ ਹੁੰਦੇ ਨੇ, ਜਤੀ ਸੱਤ ਪ੍ਰਤੱਗੀ ਸਤੀ ਸੰਤੋਖੀ, ਲੋਕ ਵੀ ਤੈਨੂੰ ਗਾਉਂਦੇ ਆ ਅਤੇ ਵੀਰ ਕਰਾਰੇ ਬੁਲੰਦ ਹੌਂਸਲੇ ਵਾਲੇ ਬਹਾਦਰ ਯੋਧੇ ਵੀ ਅਤੇ 52 ਵੀਰ ਵੀ ਤੇਰਾ ਜਸ ਗਾਉਂਦੇ ਨੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ ਯੁੱਗ ਯੁੱਗ ਵੇਦਾਂ ਨਾਲੇ। ਪੰਡਿਤ ਵਿਦਵਾਨ ਲੋਕ ਜੋ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਆ ਅਤੇ ਵੇਦਾਂ ਨੂੰ ਰਚਣ ਵਾਲੇ ਰਖੀਸੁਰ ਵੈਦਿਕ ਰਿਖੀ, ਉਹ ਵੀ ਹਰ ਯੁੱਗ ਯੁੱਗ ਦੇ ਵੇਦ ਨਾਲ ਤੇਰੇ ਜਸ ਨੂੰ ਗਾਉਂਦੇ ਆ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ। ਸਵਰਗ ਲੋਕ, ਮਾਤ ਲੋਕ, ਪਤਾਲ ਲੋਕ ਦੀਆਂ ਜਿਹੜੀਆਂ ਮੋਹਣੀਆਂ ਇਸਤਰੀਆਂ ਜੋ ਹਨ ਮਨ ਨੂੰ ਮੋਹਿਤ ਕਰ ਲੈਣ ਵਾਲੀਆਂ, ਉਹ ਵੀ ਤੈਨੂੰ ਗਾਉਂਦੀਆਂ ਹਨ। ਗਾਵਨ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ। ਇਹ ਵਾਹਿਗੁਰੂ, ਖੀਰ ਸਮੁੰਦਰ ਵਿੱਚੋਂ ਤੇਰੇ ਪੈਦਾ ਕੀਤੇ ਹੋਏ 14 ਰਤਨ, 68 ਤੀਰਥ ਅਤੇ ਜੋ ਇਹਨਾਂ ਦੇ ਅਧਿਆਕਸ਼ ਦੇਵਤੇ ਹਨ, ਉਹ ਵੀ ਆਪੋ ਆਪਣੇ ਮਹਾਤਮ ਨਾਲ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ। ਤਿੰਨ ਪ੍ਰਕਾਰ ਦੇ ਸੂਰਮੇ, ਰਥੀ, ਮਹਾਂਰਥੀ ਅਤੇ ਆਤਰਥੀ, ਜਾਂ ਇਉਂ ਕਹੋ ਵੀ ਸਰੀਰ, ਇੰਦਰੀਆਂ ਅਤੇ ਮਨ 'ਤੇ ਫਤਿਹ ਪਾਉਣ ਵਾਲੇ ਸੰਤ ਸੂਰਮੇ ਵੀ ਤੇਰੇ ਜਸ ਨੂੰ ਗਾਉਂਦੇ ਆ। ਚਾਰ ਖਾਣੀਆਂ ਦੇ ਜੀਵ ਵੀ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ। ਇਹ ਵਾਹਿਗੁਰੂ, ਖੰਡ ਭਾਵ ਧਰਤੀ ਦੇ, ਸੋ ਵੰਡੇ ਹੋਏ ਭਾਗ ਜਿਹੜੇ ਨੇ, ਟੁਕੜੇ ਨੇ ਵੱਖੋ ਵੱਖਰੇ, ਧਰਤੀ ਦੇ 9 ਖੰਡ ਹਨ। ਸਾਰੇ ਹੀ ਮੰਡਲ ਜਿਹੜੇ ਗ੍ਰਹਿ ਨੇ, ਲੋਕ ਅਤੇ ਸਾਰੇ ਬ੍ਰਹਿਮੰਡ ਵੀ ਤੇਰੇ ਜਸ ਨੂੰ ਗਾਉਂਦੇ ਆ। ਤੇਰੀ ਪੈਦਾ ਕਰ ਕਰਕੇ ਆਪਣੇ ਆਸਰੇ ਸਾਰੇ ਧਾਰਨ ਕਰਕੇ ਰੱਖੇ ਹੋਏ ਹਨ। ਸੇਈ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ। ਇਹ ਵਾਹਿਗੁਰੂ, ਤੈਨੂੰ ਉਹੀ ਗਾਉਂਦੇ ਆ ਜੋ ਤੈਨੂੰ ਪਾਉਂਦੇ ਨੇ। ਉਹ ਕੌਣ ਹਨ ਜੀ? ਉਹ ਤੇਰੇ ਪਿਆਰ ਵਿੱਚ ਰੰਗੇ ਹੋਏ ਅਤੇ ਰਸਾਲੇ ਹੁੰਦੇ, ਪ੍ਰੇਮ ਦਾ ਘਰ ਬਣੇ ਹੋਏ ਤੇਰੇ ਭਗਤ ਹਨ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ। ਹੋਰ ਕਿੰਨੇ ਜੀਵ ਜੰਤ ਤੈਨੂੰ ਗਾਉਂਦੇ ਆ, ਉਹ ਮੇਰੇ ਚਿੱਤ ਚੇਤੇ ਵੀ ਨਹੀਂ ਆਉਣ ਵਾਲੇ, ਫਿਰ ਮੈਂ ਉਹਨਾਂ ਦਾ ਕੀ ਵਿਚਾਰ ਕਰਕੇ ਦੱਸਾਂ? ਭਾਵ ਮੇਰੀ ਯਾਦ ਸ਼ਕਤੀ ਤੋਂ ਪਰੇ ਅਨੇਕਾਂ ਹੀ ਜੀਵ ਜੰਤ ਤੇਰੇ ਜਸ ਨੂੰ ਗਾ ਰਹੇ ਨੇ। ਇਹ ਨਿਮਰਤਾ ਹੈ ਮਹਾਰਾਜ ਦੀ, ਸੋ ਸਭ ਜਾਣੀ ਜਾਣ ਹੋ ਆਪ, ਸਭ ਪਤਾ ਹੈ ਮਹਾਰਾਜ ਨੂੰ, ਪਰ ਫਿਰ ਵੀ ਨਿਮਰਤਾ ਹੈ। ਸੋ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਇੰਨੇ ਜੀਵ ਜੰਤ ਤੁਹਾਨੂੰ ਗਾਉਂਦੇ ਆ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਵਾਹਿਗੁਰੂ, ਪਿੱਛੇ ਵੀ ਸੱਚਾ ਸਾਹਿਬ ਸੀ, ਹੁਣ ਵੀ ਉਹੀ ਸੱਚਾ ਮਾਲਕ ਹੈ, ਅੱਗੇ ਲਈ ਵੀ ਉਹੀ ਹਮੇਸ਼ਾ ਸੱਚਾ ਮਾਲਕ ਹੋਵੇਗਾ। ਅਤੇ ਉਹਦੀ ਜਿਹੜੀ ਨਾਈ ਤੋਂ ਭਾਵ ਵਡਿਆਈ ਵੀ ਸੱਚੀ ਹੈ, ਮਹਿਮਾ ਵੀ ਸੱਚੀ ਹੈ। ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ। ਉਹ ਪਰਮੇਸ਼ੁਰ ਹੁਣ ਵੀ ਹੈ, ਪੀ ਪਿੱਛੇ ਵੀ ਸੀ ਅਤੇ ਹੋਸੀ ਅੱਗੇ ਨੂੰ ਵੀ ਹੋਵੇਗਾ, ਜਿਹਨੇ ਸਾਰੀ ਰਚਨਾ ਰਚਾਈ ਹੈ। ਉਹ ਨਾ ਕਦੇ ਜਾਏ ਭਾਵ ਪੈਦਾ ਹੋਇਆ ਅਤੇ ਨਾ ਹੀ ਜਾਸੀ ਮਰ ਕੇ ਕਿਧਰੇ ਜਾਵੇਗਾ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਹੀ। ਜਿਸ ਵਾਹਿਗੁਰੂ ਨੇ ਅਨੇਕ ਰੰਗਾਂ ਰੰਗਾਂ ਦੀ ਭਾਤੀ ਹੁੰਦਾ, ਤਰ੍ਹਾਂ ਤਰ੍ਹਾਂ ਦੀ ਅਨੇਕਾਂ ਜਿਨਸੀ ਨਸਲਾਂ ਅਤੇ ਸ਼੍ਰੇਣੀਆਂ ਵਾਲੀ ਮਾਇਆ ਰੂਪ ਸ਼ਕਤੀ ਦੁਆਰਾ ਇਹ ਸਾਰੀ ਸ੍ਰਿਸ਼ਟੀ ਪੈਦਾ ਕਰ ਕਰਕੇ ਉਪਾਈ ਭਾਵ ਹੋਂਦ ਵਿੱਚ ਲਿਆਉਂਦੀ ਹੈ। ਕਰ ਕਰ ਦੇਖਾ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਐੜੇ ਨੂੰ ਕੰਨਾ ਆਪਣਾ। ਉਹ ਵਾਹਿਗੁਰੂ ਆਪਣਾ ਪੈਦਾ ਕੀਤਾ ਹੋਇਆ ਸੰਸਾਰ ਰਚ ਰਚ ਕੇ ਇਹਦੀ ਸਾਰ ਸੰਭਾਲ ਕਰ ਰਿਹਾ, ਜਿਵੇਂ ਉਹਦੀ ਆਪਣੀ ਵਡਿਆਈ ਹੈ, ਜਿਵੇਂ ਉਹਦੀ ਆਪਣੀ ਮੌਜ ਹੈ ਜਾਂ ਇੱਛਾ ਹੈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਉਸ ਵਾਹਿਗੁਰੂ ਨੂੰ ਪਾਉਂਦਾ ਉਹੀ ਕਰਦਾ ਅਤੇ ਕਰੇਗਾ। ਫਿਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਕੋਲੋਂ ਵੀ ਉਹਦੇ ਹੁਕਮ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ, ਫਿਰ ਉਹਨੂੰ ਕੋਈ ਹੁਕਮ ਨਹੀਂ ਕਰ ਸਕਦਾ, ਅੱਗਿਓਂ ਮੋੜਵਾਂ ਹੁਕਮ ਨਹੀਂ ਕਰ ਸਕਦਾ। ਸੋ ਪਾਤਸ਼ਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਪਾਤ ਸਾਹਿਬ, ਇਹ ਜਪਜੀ ਸਾਹਿਬ ਦਾ ਸੋਦਰ ਵੱਖਰਾ, ਇਹ ਸੋਦਰ ਵੱਖਰਾ ਰਹਿ ਰਸ ਵਾਲਾ, ਅਤੇ ਆਸਾ ਰਾਗ ਦਾ ਸੋਦਰ ਵੱਖਰਾ। ਤਿੰਨਾਂ ਸੋਦਰਾਂ ਦੇ ਅਲੱਗ ਅਲੱਗ ਫਰਕ ਹਨ, ਧਿਆਨ ਨਾਲ ਪੜ੍ਹਨਾ। ਸੋ ਉਹ ਪਾਤਸ਼ਾਹ ਅਕਾਲ ਪੁਰਖ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਪਾਤ ਹੁੰਦਾ ਤਖਤ ਅਤੇ ਰਾਜ, ਅਤੇ ਸਾਹਾ ਹੁੰਦਾ ਮੁਲਕ, ਅਤੇ ਪਾਤ ਹੁੰਦਾ ਇੱਜ਼ਤ ਦਾ ਵੀ ਸਾਹਿਬ ਮਾਲਕ ਹੈ। ਮਹਾਰਾਜ ਫਰਮਾਉਂਦੇ ਆ ਉਸ ਵਾਹਿਗੁਰੂ ਦੀ ਰਾਜਾ ਵਿੱਚ ਰਹਿਣਾ ਹੀ ਚਾਹੀਦਾ ਆਪਾਂ ਨੂੰ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਹੇ, ਕੇਵਟ ਵੱਡਾ ਡੀਠਾ ਹੋਏ। ਪਰਮੇਸ਼ੁਰ ਦੇ ਸਨਮੁਖ ਉਚਾਰਨ ਕਰਦੇ ਹੈ ਵਾਹਿਗੁਰੂ, ਹੋਰਾਂ ਤੋਂ ਸੁਣ ਸੁਣ ਕੇ ਹਰ ਕੋਈ ਤੈਨੂੰ ਵੱਡਾ ਕਹਿੰਦਾ, ਪਰ ਤੂੰ ਕਿੰਨਾ ਕੁ ਵੱਡਾ। ਸੋ ਇਹਦੇ ਬਾਰੇ ਉਹੀ ਸੱਚ ਸਹੀ ਦੱਸ ਸਕਦਾ ਜਿਹਨੇ ਤੈਨੂੰ ਪ੍ਰਤੱਖ ਵੇਖਿਆ ਹੋਵੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਇਹ ਵਾਹਿਗੁਰੂ ਇਉਂ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੇਰੀ ਪ੍ਰਾਪਤੀ ਦੀ ਕੀਮਤ ਕਿਸੇ ਕੋਲੋਂ ਪਾਈ ਨਹੀਂ ਜਾ ਸਕਦੀ, ਪਰ ਜੇ ਕੋਈ ਪਾ ਵੀ ਲਵੇ ਤਾਂ ਕੁਝ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸੋ ਇੰਨੀ ਗੱਲ ਜ਼ਰੂਰ ਹੈ ਕਿ ਤੇਰੀ ਸਿਫਤ ਕਰਨ ਵਾਲੇ ਤੇਰੇ ਵਿੱਚ ਹੀ ਸਮਾ ਜਾਂਦੇ ਆ, ਪਰ ਦੱਸ ਕੁਝ ਨਹੀਂ ਸਕਦੇ ਉਹ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਓ। ਇਹ ਮੇਰੇ ਵੱਡੇ ਮਾਲਕ, ਤੂੰ ਸਮੁੰਦਰ ਵਾਂਗ ਗਹਿਰ ਹੈ, ਨਿਰਹਲ ਹੈ, ਅਤੇ ਗੰਭੀਰਾ ਭਾਵ ਡੂੰਘਾ, ਅਤੇ ਸ਼ੁਭ ਗੁਣਾਂ ਦਾ ਗਹੀਰਾ ਖਜ਼ਾਨਾ ਹੈ। ਤੇਰਾ ਕਿੰਨਾ ਕੁ ਵੱਡਾ ਚਿੱਠਾ ਭਾਵ ਦਫ਼ਤਰ ਹੈ, ਚੀਰਾ ਤੋਂ ਭਾਵ ਚਿੱਠਾ। ਸੋ ਜੋ ਤੁਸਾਂ ਕੁਦਰਤ ਦਾ ਜਾਮਾ ਧਾਰਨ ਕੀਤਾ ਹੋਇਆ, ਇਹ ਕਿੰਨਾ ਕੁ ਵੱਡਾ ਹੈ, ਇਹ ਗੱਲ ਨੂੰ ਕੋਈ ਨਹੀਂ ਜਾਣ ਸਕਦਾ। ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸੁਰਤੀ ਹੁੰਦਾ ਵੇਦ ਪਾਠੀਆਂ ਜਾਂ ਸੁਰਤ ਜੋੜ ਵਾਲਿਆਂ ਨੇ। ਸੋ ਆਪਸ ਵਿੱਚ ਮਿਲ ਕੇ ਸਭ ਨੇ ਸੁਰਤ ਨੂੰ ਕੇਂਦਰਿਤ ਕਰਨ ਦੀ ਕਮਾਈ ਤੋਂ ਭਾਵ ਮਿਹਨਤ ਕੀਤੀ ਆ, ਅਤੇ ਹੋਰ ਕੀਮਤ ਜਿਹੜੀ ਸਾਧਨਾ ਦੁਆਰਾ ਪ੍ਰਭੂ ਪ੍ਰਾਪਤੀ ਦੀ ਕੀਮਤ ਪਾਉਣ ਵਾਲਿਆਂ ਨੇ ਮਿਲ ਕੇ ਸਾਧਨਾ ਦੁਆਰਾ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਗਿਆਨੀ ਧਿਆਨੀ ਜਿਹੜੇ ਲੋਕਾਂ ਨੇ, ਗੁਰੂ ਅਤੇ ਗੁਰਹਾਈ ਗੁਰ ਭਾਈਆਂ ਨੇ ਰਲ ਕੇ ਤੇਰੀ ਸਿਫਤ ਕਰਨੀ ਚਾਹੀ ਹੈ, ਪਰ ਹੇ ਪ੍ਰਭੂ ਵਾਹਿਗੁਰੂ, ਤੇਰੀ ਵਡਿਆਈ ਤਿਲ ਮਾਤਰ ਵੀ ਨਹੀਂ ਕਹੀ ਜਾ ਸਕਦੀ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀ ਆ ਵਡਿਆਈਆ। ਹੇ ਵਾਹਿਗੁਰੂ, ਸਾਰੇ ਹੀ ਸਤ ਸੰਤੋਖ ਆਦਿਕ ਦੈਵੀ ਗੁਣ ਅਤੇ ਸਾਰੇ ਤਪ ਮਨ ਬਾਣੀ ਸਰੀਰ ਨੂੰ ਸਾਧਨ ਵਾਲੇ ਸਾਰੀਆਂ ਚੰਗਿਆਈਆਂ ਨੇਕੀਆਂ ਅਤੇ ਇਹਨਾਂ ਦੇ ਨਾਲ ਨਾਲ ਸਿੱਧ ਪੁਰਸ਼ਾਂ ਦੀਆਂ ਜੋ ਰਿੱਧੀਆਂ ਸਿੱਧੀਆਂ ਦੀਆਂ ਵਡਿਆਈਆਂ ਹਨ, ਇਹ ਸਭ ਤੇਰੀਆਂ ਹੀ ਦਾਤਾਂ ਹਨ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਤੇਰੇ ਬਿਨਾਂ ਭਾਵ ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੇ ਵੀ ਕਿਸੇ ਸਿੱਧੀ ਹੁੰਦੀ ਦੈਵੀ ਸ਼ਕਤੀ ਨੂੰ ਪ੍ਰਾਪਤ ਨਹੀਂ ਕੀਤਾ। ਇਹ ਸਭ ਦਾਤਾਂ ਤੇਰੀ ਕਰਮ ਹੁੰਦੀ ਕਿਰਪਾ ਦ੍ਰਿਸ਼ਟੀ ਦੁਆਰਾ ਮਿਲਦੀਆਂ ਨੇ, ਕਰਮ ਤੋਂ ਭਾਵ ਬਖਸ਼ਿਸ਼। ਜਦੋਂ ਤੂੰ ਕਿਸੇ ਨੂੰ ਦੇਣਾ ਚਾਹੇ ਤਾਂ ਕਿਸੇ ਪਾਸੋਂ ਰੋਕੀਆਂ ਨਹੀਂ ਰਹਿ ਸਕਦੀਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਹੇ ਵਾਹਿਗੁਰੂ, ਤੇਰੀ ਸਿਫਤ ਦੇ ਖਜ਼ਾਨੇ ਤੇਰੇ ਪਾਸ ਬੇਅੰਤ ਭਰੇ ਪਏ ਨੇ। ਕਹਿਣ ਤੋਂ ਭਾਵ ਤੂੰ ਬੇਅੰਤ ਗੁਣਾਂ ਅਤੇ ਬਹੁਤ ਖੂਬੀਆਂ ਦਾ ਭੰਡਾਰ ਹੈ। ਤੇਰਾ ਜ਼ਿਕਰ ਕਰਨ ਵਾਲਾ ਇਹ ਵਿਚਾਰਾ ਭਾਗਾ ਜੀਵ ਉਹਨਾਂ ਸਿਫਤਾਂ ਨੂੰ ਕਿਵੇਂ ਵਰਣਨ ਕਰ ਸਕਦਾ, ਨਹੀਂ ਕਰ ਸਕਦਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਮਹਾਰਾਜ ਫਰਮਾਉਂਦੇ, ਵਾਹਿਗੁਰੂ, ਜਿਸ ਗੁਰਮੁਖ ਪਿਆਰੇ ਨੂੰ ਤੂੰ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ, ਉਹ 'ਤੇ ਕਿਸੇ ਦਾ ਹੋਰ ਕੋਈ ਚਾਰਾ ਹੁੰਦਾ ਜ਼ੋਰ ਨਹੀਂ ਚੱਲ ਸਕਦਾ। ਹੇ ਸਵਾਰਨਹਾਰ ਵਾਹਿਗੁਰੂ, ਜਿਹਨੂੰ ਤੂੰ ਇਹ ਦਾਤ ਬਖਸ਼ਿਸ਼ ਕਰ ਦੇਵੇਂ, ਉਹਨੂੰ ਹੁੰਦਾ ਸੱਚ ਤੋਂ ਭਾਵ ਨਿਸ਼ਚੇ ਕਰਕੇ ਸਵਾਰ ਦਿੰਦਾ ਹੈ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਹੋ, ਆਖਣੇ ਔਖਾ ਸਾਚਾ ਨਾਉ। ਮੇਰਾ ਉਸ ਵਾਹਿਗੁਰੂ ਦੇ ਨਾਮ ਨਾਲ ਇੰਨਾ ਪ੍ਰੇਮ ਪੈਦਾ ਹੋ ਗਿਆ ਸੋ ਜਿੰਨਾ ਕਿ ਮੱਛੀ ਦਾ ਪਾਣੀ ਨਾਲ ਅਤੇ ਅਮਲੀ ਦਾ ਅਮਲ ਨਾਲ ਪ੍ਰੇਮ ਹੁੰਦਾ। ਜੇ ਮੈਂ ਨਾਮ ਨੂੰ ਆਖਦਾ ਤਾਂ ਮੈਨੂੰ ਨਵਾਂ ਜੀਵਨ ਮਿਲ ਜਾਂਦਾ, ਜੇ ਮੈਨੂੰ ਨਾਮ ਭੁੱਲ ਜਾਵੇ ਤਾਂ ਮੈਂ ਮਰ ਜਾਂਦਾ। ਪਰ ਪਰਮੇਸ਼ੁਰ ਦਾ ਨਾਮ ਜਪਣਾ ਕੋਈ ਸੌਖਾ ਕੰਮ ਨਹੀਂ, ਪਰਮੇਸ਼ੁਰ ਦਾ ਸੱਚਾ ਨਾਮ ਜਿਹੜਾ ਹੈ ਸੱਚੇ ਮਨੋਂ ਜਪਣਾ ਬਹੁਤ ਔਖਾ ਹੈ। ਸਾਚੇ ਨਾਮ ਕੇ ਲਾਗੈ ਭੂਖ, ਬਹੁਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਸੋ ਇਹ ਮਾਤਾ ਜੀ, ਨਾਮ ਦੀ ਸਾਨੂੰ ਇੰਨੀ ਭੁੱਖ ਲੱਗ ਚੁੱਕੀ ਹੈ ਕਿ ਹੁਣ ਸਾਡਾ ਨਾਮ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸਰ ਸਕਦਾ। ਇਹ ਮਾਤਾ ਅੱਖਰ, ਇਸ ਕਰਕੇ ਇਹ ਸ਼ਬਦ ਨਨਕਾਣਾ ਸਾਹਿਬ 'ਚ ਮਾਤਾ ਤ੍ਰਿਪਤਾ ਜੀ ਦੇ ਪ੍ਰਥਾਏ ਉਸ ਵੇਲੇ ਉਚਾਰਨ ਕੀਤਾ ਜਦੋਂ ਮਾਤਾ ਜੀ ਨੇ ਸਵਾਲ ਕੀਤਾ ਸੀ ਕਿ ਤੁਸੀਂ ਸਾਰਾ ਦਿਨ ਹੀ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹੋ, ਕੋਈ ਹੋਰ ਵੀ ਕੰਮ ਕਾਜ ਕਰ ਲਿਆ ਕਰੋ। ਉਸ ਵਕਤ ਇਹ ਮਹਾਰਾਜ ਨੇ ਬਚਨ ਕੀਤਾ ਸੀ, ਪਰ ਇੱਕ ਗੱਲ ਯਾਦ ਰੱਖੋ, ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਉਹ ਉਸ ਭੁੱਖ ਦਾ ਸਦਕਾ ਹੀ ਕਹਿੰਦੇ ਨਾਮ ਦੀ ਖੁਰਾਕ ਛਕਦਾ ਅਤੇ ਉਸ ਨਾਮ ਦੁਆਰਾ ਉਹਦੇ ਸਾਰੇ ਦੁੱਖ ਚਲੇ ਜਾਂਦੇ ਹਨ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਸਤਿਕਾਰਯੋਗ ਮਾਤਾ ਜੀ, ਉਹ ਪਰਮੇਸ਼ੁਰ ਸਾਨੂੰ ਕਿਉਂ ਭੁੱਲੇ ਜੋ ਸੱਚਾ ਮਾਲਕ ਹੈ, ਜਿਹਦਾ ਨਾਮ ਵੀ ਹਮੇਸ਼ਾ ਸੱਚਾ ਹੈ ਅਤੇ ਉਹ ਸੱਚੇ ਨਾਮ ਦੁਆਰਾ ਹੀ ਸੱਚੇ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਮੈਂ ਹਮੇਸ਼ਾ ਹੀ ਉਹਦਾ ਨਾਮ ਜਪਦਾ, ਉਸ ਨਾਮ ਦੇ ਨਾਲ ਸਾਡਾ ਅਤਿਅੰਤ ਪ੍ਰੇਮ ਹੈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਮਹਾਰਾਜ ਫਰਮਾਉਂਦੇ ਉਹ ਨਾਮ ਇੰਨਾ ਮੋਲਕ ਹੈ ਕਿ ਉਸ ਸੱਚੇ ਨਾਮ ਦੀ ਜਿਹੜੀ ਵਡਿਆਈ ਹੈ ਉਹਦੀ ਮਹਿਮਾ, ਉਹ ਕਰਨ ਵਾਲੇ ਨੇ ਆਪਣੇ ਵੱਲੋਂ ਕੋਈ ਬਾਕੀ ਕਸਰ ਨਹੀਂ ਛੱਡੀ। ਆਖ ਆਖ ਕੇ ਹਾਰ ਹੰਭ ਗਏ ਸਾਰੇ, ਪਰ ਉਸ ਨਾਮ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਪਾ ਸਕੇ। ਫਿਰ ਮਾਤਾ ਜੀ ਕਹਿਣ ਲੱਗੇ, ਜੇ ਸਾਰੇ ਜੀਵ ਰਲ ਕੇ ਉਹ ਵਾਹਿਗੁਰੂ ਦੀ ਸਿਫਤ ਕਰਨ ਲੱਗ ਪੈਣ ਤਾਂ ਕੋਈ ਨਾ ਕੋਈ ਤਾਂ ਉਹਦੀ ਕੀਮਤ ਪੈ ਜਾਂਦੀ ਹੋਵੇਗੀ। ਮਹਾਰਾਜ ਫਰਮਾਉਂਦੇ ਆ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਰਲ ਕੇ ਵੀ ਉਸ ਵਾਹਿਗੁਰੂ ਦੀ ਵਡਿਆਈ ਆਖਣ ਲੱਗ ਪੈਣ ਤਾਂ ਉਹ ਵਾਹਿਗੁਰੂ ਵਡਿਆਈ ਕਰਨ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ, ਜੇ ਨਾ ਕਰੀਏ ਤਾਂ ਉਹ ਘੱਟ ਨਹੀਂ ਜਾਂਦਾ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਉਸ ਵਾਹਿਗੁਰੂ ਦੀ ਇੱਕ ਇਹ ਵੀ ਸਿਫਤ ਹੈ ਕਿ ਉਹ ਕਦੇ ਮਰਦਾ ਨਹੀਂ, ਨਾ ਹੀ ਉਹਦੇ ਪਿਆਰਿਆਂ ਨੂੰ ਕਦੇ ਸੋਗ ਹੁੰਦਾ। ਉਹ ਵਾਹਿਗੁਰੂ ਸਭ ਜੀਵਾਂ ਨੂੰ ਬੇਅੰਤ ਪਦਾਰਥ ਦਿੰਦਾ, ਉਹਦਾ ਦਿੱਤਾ ਹੋਇਆ ਭੋਗ ਪਦਾਰਥ ਕਦੇ ਮੁੱਕਦਾ ਨਹੀਂ ਹੈ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਵਿੱਚ ਇੱਕ ਇਹ ਵੀ ਵਿਸ਼ੇਸ਼ ਗੁਣ ਹੈ ਕਿ ਉਹ ਜਿਹਾ ਹੋਰ ਕੋਈ ਹੈ ਹੀ ਨਹੀਂ, ਉਸ ਜਿਹਾ ਨਾ ਕੋਈ ਪਿੱਛੇ ਹੋਇਆ ਨਾ ਕੋਈ ਅੱਗੇ ਨੂੰ ਹੋਵੇਗਾ। ਪਰਮੇਸ਼ੁਰ ਦੇ ਸਨਮੁਖ ਇਉਂ ਉਚਾਰਦੇ ਹੋਣ, ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿੱਡਾ ਵੱਡਾ ਤੂੰ ਦਾਤ ਹੈ ਓਨੀ ਵੱਡੀ ਤੇਰੀ ਦਾਤ ਹੈ। ਹੇ ਵਾਹਿਗੁਰੂ, ਧੰਨ ਹੈ ਤੂੰ ਜਿਹਨੇ ਕੰਮ ਕਾਜ ਲਈ ਦਿਨ ਬਣਾ ਕੇ ਫਿਰ ਆਰਾਮ ਵਾਸਤੇ ਰਾਤ ਬਣਾ ਦਿੱਤੀ ਹੈ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਸੋ ਜਿਹੜੇ ਇਹੋ ਜਿਹੇ ਆਪਣੇ ਮਾਲਕ ਵਾਹਿਗੁਰੂ ਨੂੰ ਭੁਲਾ ਦਿੰਦੇ ਜਿਹੜੇ ਜੀਵ, ਉਹ ਕਮਜਾਤ ਬਹੁਤ ਹੀ ਨੀਵੀਂ ਸ਼੍ਰੇਣੀ ਦੇ ਜੀਵ ਨੇ। ਮਹਾਰਾਜ ਫਰਮਾਉਂਦੇ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਹੁਤ ਹੀ ਸਨਾਤ ਭਾਵ ਜਿਹੜੇ ਨਿਖਿੱਧ ਨੇ, ਉਹ ਕਨਿਸ਼ਟ ਸ਼੍ਰੇਣੀ ਦੇ ਜੀਵ ਹੈ। ਬੋਂਬੇ ਵੱਲ ਇੱਕ ਇੰਨੀ ਨੀਵੀਂ ਜਾਤ ਹੈ ਜਿਹਦੇ ਨਾਲ ਮਾੜੇ ਤੋਂ ਮਾੜਾ ਬੰਦਾ ਵੀ ਨਹੀਂ ਵਰਤਦਾ, ਉਹਨੂੰ ਸਨਾਤ ਕਹਿੰਦੇ ਨੇ। ਭੂਤਾਂ ਪ੍ਰੇਤਾਂ ਦੀ ਵੀ ਇੱਕ ਜਾਤੀ ਹੁੰਦੀ ਸਨਾਤ, ਕਹਿੰਦੇ ਉਹ ਤਾਂ ਦੇਖਣ ਨੂੰ ਭੂਤ ਪ੍ਰੇਤ ਹੀ ਲੱਗਦੇ ਆ। ਜਿਵੇਂ ਕੋਈ ਕਹਿੰਦਾ ਸੀ ਭੂਤ ਦੇਖਣੇ ਆ ਹੁੰਦੇ ਆ, ਕਹਿੰਦੇ ਹਾਂ, ਕਹਿੰਦੇ ਜਿਉਂਦੇ ਦੇਖਣੇ ਕਿ ਮਰੇ ਦੇਖਣੇ ਆ, ਕਹਿੰਦੇ ਚੱਲ ਮਰੇ ਤਾਂ ਭੂਤ, ਜਿਉਂਦੇ ਕਿਹੜੇ, ਕਹਿੰਦਾ ਆਥਣੇ ਠੇਕੇ 'ਤੇ ਚਲੇ ਜਾਈ, ਉੱਥੇ ਭੂਤ ਹੀ ਭੂਤ ਬੈਠੇ ਹੁੰਦੇ ਆ।